ਅਸੀਂ ਤਲਵੰਡੀ ਚ ਆਏ ਹਾਂ ਬਾਬਾ ਜੀ, ਰੁਕੇ ਨਹੀਂ। ਬਾਬਾ ਗਿਆ ਤੀਰਥੀ, ਫਿਰ ਵੀ ਨਹੀਂ ਰੁਕਿਆ। ਫਿਰ ਜਾ ਚੜੇ ਸੁਮੇਰਪੁਰ, ਫਿਰ ਵੀ ਨਹੀਂ ਟਿਕੇ। ਫਿਰ ਬਾਬਾ ਮੱਕੇ ਗਿਆ, ਫਿਰ ਵੀ ਨਹੀਂ ਠਹਿਰੇ। ਬਾਬਾ ਆਇਆ ਕਰਤਾਰਪੁਰ, ਫਿਰ ਵੀ ਨਹੀਂ ਰੁਕਿਆ। ਫਿਰ ਉਹ ਫਿਰ ਵਸਾਇਆ ਖਡੂਰ, ਖਡੂਰ ਵੀ ਨਹੀਂ ਟਿਕੇ। ਫਿਰ ਆ ਗਏ ਗੋਇੰਦਵਾਲ, ਗੋਇੰਦਵਾਲ ਵੀ ਨਹੀਂ ਟਿਕੇ। ਫਿਰ ਅੰਮ੍ਰਿਤਸਰ ਆਏ ਨੇ, ਅੰਮ੍ਰਿਤਸਰ ਵੀ ਨਹੀਂ ਟਿਕੇ। ਫਿਰ ਆਪ ਕਰਤਾਰਪੁਰ ਗਏ ਨੇ, ਉੱਥੇ ਵੀ ਨਹੀਂ ਟਿਕੇ। ਫਿਰ ਕੀਰਤਪੁਰ ਟਿਕਾਣਾ ਕੀਤਾ ਨੇ, ਉੱਥੇ ਵੀ ਨਹੀਂ ਟਿਕੇ। ਆਨੰਦਪੁਰ ਆ ਕੇ ਕਹਿੰਦੇ ਨੇ ਮੈਂ ਆਨੰਦਪੁਰ ਛੱਡਣਾ ਨਹੀਂ। ਇਹ ਫਿਰ ਸਿਆਣਿਆਂ ਨੇ ਸਾਨੂੰ ਸਮਝਾਇਆ ਕਿ ਸਾਡਾ ਪੈਂਡਾ ਤਲਵੰਡੀ ਤੋਂ ਆਨੰਦਪੁਰ ਹੈ, ਅਤੇ ਆਨੰਦ ਲੈਣ ਦੇ ਦੋ ਰਾਹ, ਆਨੰਦਪੁਰ ਜਾਣ ਦੇ ਵੀ ਦੋ ਰਾਹ। ਇੱਕ ਰਸਤਾ ਹੈ ਹੁਸ਼ਿਆਰਪੁਰ ਦਾ, ਹੁਣ ਵੀ ਦੋ ਹੀ ਰਸਤੇ ਨੇ। ਆਨੰਦਪੁਰ ਜਾਣ ਦੇ ਦੋ ਰਸਤੇ, ਇੱਕ ਹੁਸ਼ਿਆਰਪੁਰ ਦਾ ਅਤੇ ਇੱਕ ਕੀਰਤਪੁਰ ਦਾ। ਹੁਣ ਸਿਆਣੇ ਫਿਰ ਕਹਿੰਦੇ ਨੇ ਪੁਰ ਉਤਾਰ ਦਿਓ। ਆਨੰਦ ਪ੍ਰਾਪਤ ਕਰਨ ਦੇ ਦੋ ਰਾਹ, ਇੱਕ ਚਲਾਕੀ ਦਾ, ਇੱਕ ਹੁਸ਼ਿਆਰੀ ਦਾ, ਅਤੇ ਦੂਸਰਾ ਕੀਰਤ ਦਾ। ਜਿਹੜਾ ਵੀ ਹੁਸ਼ਿਆਰਪੁਰ ਦੇ ਰਸਤੇ ਪੈ ਗਿਆ, ਭਾਵੇਂ ਉਹ ਗੁਰੂ ਜੋਗਾ ਹੈ, ਉਸਨੂੰ ਵੇਸਵਾ ਮਿਲੇਗੀ। ਅਤੇ ਜਿਹੜਾ ਕੀਰਤਪੁਰ ਦੇ ਰਸਤੇ ਪੈ ਗਿਆ, ਪਰਿਵਾਰ ਬੇਸ਼ੱਕ ਵਿਛੜ ਜਾਏਗਾ ਪਰ ਆਨੰਦ ਮਿਲੇਗਾ। ਇਸ ਕਰਕੇ ਕਹਿੰਦੇ ਨੇ ਪੈਂਡਾ ਬੜਾ ਆਪ ਨੇ ਤੈਅ ਕਰਵਾਇਆ ਸਾਨੂੰ। ਅਤੇ ਕਈਆਂ ਨੇ ਫਿਰ ਇਸ ਪੈਂਡੇ ਨੂੰ ਇਸ ਤਰ੍ਹਾਂ ਕਿਹਾ, ਰਬਾਬ ਤੋਂ ਨਗਾਰਾ, ਕਿ ਰਬਾਬ ਤੋਂ ਨਗਾਰੇ ਤੱਕ ਹੀ ਸਾਡਾ ਸਾਰਾ ਪੈਂਡਾ ਹੈ। ਜਾਂ ਜਿਵੇਂ ਮੈਂ ਬੇਨਤੀ ਕਰ ਰਿਹਾ ਸਾਂ, ਕੁਛ ਨਹੀਂ ਲਿਖਿਆ, ਰੋਸ ਤੋਂ ਰੋ, ਗੁਰੂ ਨਾਨਕ ਪਿਤਾ ਦੇ ਮੁੱਖ ਤੋਂ ਨਿਕਲਿਆ ਤੈਂ ਕੀ ਰੋਸ ਨਾ ਆਇਆ, ਅਤੇ ਕਲਗੀਧਰ ਦੇ ਮੁੱਖ ਚੋਂ ਨਿਕਲਿਆ ਜਵੇ ਬਾਣ ਲਾਗਿਓ ਤਬੈ ਰੋਸ ਜਾਗਿਓ। ਸਾਡਾ ਸਾਰਾ ਪੈਂਡਾ ਕਹਿੰਦੇ ਨੇ ਰੋਸ ਤੋਂ ਰੋਹ ਹੈ। ਪਰ ਆਸਾਨੀ ਨਾਲ ਸਮਝਣ ਲਈ ਅਸੀਂ ਇਹ ਕਹਿਣ ਲੱਗ ਪਏ ਹਾਂ ਕਿ ਸਾਡਾ ਪੈਂਡਾ ਰਬਾਬ ਤੋਂ ਨਗਾਰਾ ਹੈ। ਰਬਾਬ ਨੇ ਇੱਕ ਸੁਰ ਕਰਨਾ ਹੈ, ਨਗਾਰੇ ਨੇ ਸਭ ਨੂੰ ਜਗਾ ਦੇਣਾ ਹੈ। ਰਬਾਬ ਇੱਕ ਦੇ ਅੰਦਰ ਜੋ ਵੀ ਸੁਣ ਲਵੇਗਾ ਇੱਕ ਸੁਰ ਹੋ ਜਾਏਗਾ, ਪਰ ਨਗਾਰਾ ਵੱਜਣ ਨਾਲ ਜਿੱਥੇ ਵੀ ਆਵਾਜ਼ ਜਾਏਗੀ ਉਹ ਸਾਵਧਾਨ ਹੋ ਜਾਏਗਾ। ਅਤੇ ਇਹ ਸਾਡਾ ਇੱਕ ਪੈਂਡਾ ਹੈ। ਰਬਾਬ ਪਿਤਾ ਗੁਰੂ ਨਾਨਕ ਨੇ ਸੁਰ ਕਰਨ ਦਾ ਰਸਤਾ ਸਾਨੂੰ ਦੱਸਿਆ, ਅਤੇ ਇਹ ਹੁਣ ਦੁਰਹਾਨ ਦੀ ਲੋੜ ਨਹੀਂ ਹੈ ਕਿ ਜਿਸ ਨੇ ਟਿਕ ਕੇ ਕੀਰਤਨ ਸੁਣ ਲਿਆ ਉਸ ਦਾ ਅੰਦਰਲਾ ਟਿਕ ਗਿਆ। ਭਾਈ ਮਰਦਾਨਾ ਜੀ ਦੇ ਨਾਲ ਇੱਕ ਵਾਰਤਲਾਪ ਲਿਖਿਆ ਹੋਇਆ ਹੈ ਪੁਰਾਤਨ ਜਨਮ ਸਾਖੀ 'ਚ, ਗੁਰੂ ਨਾਨਕ ਸਾਹਿਬ ਤੋਂ ਬੜੇ ਲਿਖੇ ਹੋਏ ਹਨ, ਪਰ ਇੱਕ ਇਸ ਤਰ੍ਹਾਂ ਲਿਖਿਆ ਹੋਇਆ ਕਿ ਮਰਦਾਨੇ ਨੇ ਇੱਕ ਹੱਥ ਪਕੜੀ ਹੋਈ ਸੀ ਰਬਾਬ, ਦੂਸਰੇ ਹੱਥ ਘੋੜਾ, ਅਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਰਦਾਨਿਆਂ ਰਬਾਬ ਵਜਾਏ, ਅਤੇ ਮਰਦਾਨਾ ਕਹਿੰਦਾ ਇਹ ਹੋਵੇ ਨਹੀਂ, ਕਿਉਂਕਿ ਇੱਕ ਹੱਥ ਮੇਰੇ ਰਬਾਬ ਹੈ, ਦੂਸਰੇ ਹੱਥ ਮੇਰੇ ਘੋੜਾ ਹੈ। ਅਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਰਦਾਨਿਆਂ ਘੋੜਾ ਛੱਡ ਦੇ, ਰਬਾਬ ਵਜਾਏ, ਤਾਂ ਕਿ ਕਾਈ ਸਿਫਤ ਖੁਦਾ ਦੇ ਦੀਦਾਰ ਦੀ ਕਰੀਏ। ਬਸ ਇਹ ਸਾਨੂੰ ਸੋਝੀ ਹੋ ਗਈ ਕਿ ਦੇਹ ਰੂਪੀ ਘੋੜਾ ਛੱਡਣਾ ਪਵੇਗਾ ਤਾਂ ਅੰਦਰਲਾ ਸੁਰ ਹੋਏਗਾ। ਅਤੇ ਜੇ ਸਾਰੀ ਦੁਨੀਆ ਦੇਹ ਦੇ ਮਗਰ ਜਾਏਗੀ, ਸ਼ੁਰੂ ਇੱਥੋਂ ਕਰੇਗੀ ਕਿ ਸਰੀਰ ਕੋਲ ਜਾਓ, ਸਰੀਰ ਤੋਂ ਬਗੈਰ ਕੁਛ ਨਹੀਂ ਹੈ, ਰਬਾਬ ਕਦੀ ਵੱਜ ਸਕਦੀ ਨਹੀਂ ਹੈ। ਇਹ ਸਾਨੂੰ ਉਪਦੇਸ਼ ਰਬਾਬ ਰਾਹੀਂ ਦਿੰਦੇ ਰਹੇ, ਅਤੇ ਇਹ ਵੀ ਸਾਨੂੰ ਇੱਕ ਉਪਦੇਸ਼ ਮਿਲ ਗਿਆ ਆਪ ਦੇ ਆਖਰੀ ਬਚਨਾਂ ਤੋਂ ਜੋ ਮਰਦਾਨੇ ਨਾਲ ਹੋਇਆ ਸੀ। ਬੜਾ ਪ੍ਰਸਿੱਧ ਬਚਨ ਭਾਈ ਮਨੀ ਸਿੰਘ ਜੀ ਨੇ ਲਿਖਿਆ ਹੈ, ਮਰਦਾਨਾ ਸੰਸਾਰ ਤੋਂ ਜਾਣ ਲੱਗਾ, ਗੁਰੂ ਨਾਨਕ ਸਾਹਿਬ ਨਾਲ ਸਾਥ ਨਿਭਾਇਆ ਸੀ, 58 ਸਾਲ ਸਾਥ ਨਿਭਾਇਆ ਸੀ, ਅਤੇ ਆਖਣ ਲੱਗਾ, ਗੁਰੂ ਨਾਨਕ ਕਹਿਣ ਲੱਗੇ ਮਰਦਾਨੇ ਨੂੰ, ਮਰਦਾਨਿਆ ਜੇ ਤੂੰ ਚਾਹੇ ਨਾ ਤੇ ਤੇਰੀ ਦਹੀ ਨੂੰ ਮੈਂ ਦਰਿਆ ਵਿੱਚ ਰੋੜ ਦਿਆਂ, ਜਿਸ ਤਰ੍ਹਾਂ ਬ੍ਰਹਿਮੰਡ ਦੀ ਰੋੜੀ ਜਾਂਦੀ ਹੈ। ਜੇ ਤੇਰਾ ਚਿੱਤ ਹੈ ਨਾ ਤਾਂ ਮੈਂ ਇਸ ਨੂੰ ਜਲਾ ਦਿਆਂ, ਜਿਸ ਤਰ੍ਹਾਂ ਖਤਰੀ ਦੀ ਜਲਾਈ ਜਾਂਦੀ ਹੈ। ਜੇ ਤੇਰਾ ਚਿੱਤ ਹੈ ਤਾਂ ਮੈਂ ਦਫਨਾ ਦਿਆਂ, ਜਿਵੇਂ ਮੁਸਲਮਾਨ ਦੀ ਦਵਾਈ ਜਾਂਦੀ ਹੈ। ਜੇ ਤੇਰਾ ਚਿੱਤ ਹੈ ਮੈਂ ਹਵਾ ਵਿੱਚ ਸੁੱਟ ਦਿਆਂ, ਵੈਲ ਆਫ ਸਾਇਲੈਂਸ ਹੀ ਸੁੱਟ ਦਿਆਂ, ਜਿਵੇਂ ਪਾਰਸੀ ਦੀ ਸੁੱਟੀ ਜਾਂਦੀ ਹੈ। ਦੱਸ ਮੈਂ ਤੇਰੇ ਸਰੀਰ ਨਾਲ ਕੀ ਕਰਾਂ। ਅਤੇ ਹੁਣ ਉਹ ਮਰਦਾਨਾ ਹੋ ਚੁੱਕਾ ਸੀ, ਉਸਦਾ ਅੰਦਰਲਾ ਇੱਕ ਸੁਰ ਸੀ, ਦੇਹ ਘੋੜੀ ਛੱਡ ਚੁੱਕਾ ਸੀ ਅਤੇ ਆਖਣ ਲੱਗਾ ਵਾਹ 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 ਵਾਹ, ਅਜੇ ਵੀ ਸਰੀਰਾਂ ਦਾ ਖਿਆਲ। ਪਰ ਗੁਰੂ ਨਾਨਕ ਸਾਹਿਬ ਤੇ ਟੋਹਰੇ ਸਨ ਉਸ ਨੂੰ, ਆਖਣ ਲੱਗੇ ਮਰਦਾਨਿਆ ਮੇਰਾ ਚਿੱਤ ਕਰਦਾ ਹੈ, ਇੱਕ ਗੱਲ ਹੁਣ ਯਾਦ ਰੱਖਣੀ। ਅੱਜ ਦੀ ਦੁਨੀਆ ਅੰਦਰ ਇੱਕ ਬਹੁਤ ਚੰਗਾ ਵਿਆਖਿਆਕਾਰ ਹੋਇਆ ਸੀ, ਗੁਜ਼ਰ ਗਿਆ, ਉਹ ਵੀ ਸੰਸਾਰ ਤੋਂ ਜਾਣ ਲੱਗਾ, ਜੋ ਆਪਣੇ ਆਪ ਨੂੰ ਕਦੀ ਪ੍ਰੋਫੈਸਰ ਕਹਿੰਦਾ ਸੀ, ਫਿਰ ਆਚਾਰੀਆ ਕਹਿਣ ਲੱਗ ਪਿਆ, ਫਿਰ ਭਗਵਾਨ ਕਹਿਣ ਲੱਗ ਪਿਆ, ਫਿਰ ਓਸ਼ੋ ਕਹਿਣ ਲੱਗ ਪਿਆ, ਜਿਸ ਨੂੰ ਰਜਨੀਸ਼ ਕਹਿੰਦੇ ਨੇ। ਇਹ 20 ਜਨਵਰੀ 1991 ਨੂੰ ਗਿਆ ਹੈ ਸੰਸਾਰ ਤੋਂ। ਅਤੇ ਜਿਸ ਵੇਲੇ ਮਰਨ ਲੱਗਿਆ ਨਾ, ਇਹਦੇ ਕੋਲ ਦੋ ਬੰਦੇ ਬੈਠੇ ਹੋਏ ਸਨ, ਇੱਕ ਦਾ ਨਾਂ ਹੈ ਅੰਮ੍ਰਿਤੋ, ਦੂਜੇ ਦਾ ਨਾਂ ਹੈ ਸਿਮਰਤੋ। ਦੇਖੋ ਫਰਕ ਕੀ ਹੈ, ਸਾਡੇ ਘਰ ਦੇ ਇੱਕ ਰਬਾਬੀ ਦਾ ਅਤੇ ਬਣੇ ਹੋਏ ਭਗਵਾਨ ਦਾ ਫਰਕ ਕੀ ਹੈ। ਜਿਸ ਵੇਲੇ ਮਰਨ ਲੱਗਿਆ ਨਾ, ਅਤੇ ਦੋ ਸਾਥੀ ਅੰਮ੍ਰਿਤੋ ਅਤੇ ਸਿਮਰਤੋ ਨੂੰ ਕਹਿੰਦਾ, ਮੇਰਾ ਦਿਲ ਕਰਦਾ ਜਿਸ ਵੇਲੇ ਮੈਂ ਮਰ ਜਾਵਾਂ ਨਾ, ਅਤੇ ਮੇਰੀ ਥਾਂ 'ਤੇ ਸੰਗੇਮਰਮਰ ਦੀ ਸਮਾਧੀ ਬਣਾਇਆ ਜੀ। ਮੈਨੂੰ ਸੰਗੇਮਰਮਰ ਬੜਾ ਅੱਛਾ ਲੱਗਦਾ, ਬਣਾ ਦਿੱਤੀ, ਬਣੀ ਹੋਈ ਹੈ ਪੂਨਾ ਅੰਦਰ। ਹੁਣ ਦੇਖਣਾ ਅੰਤਰ ਕੀ ਹੈ ਸਾਡੇ ਘਰ ਦਾ, ਜਿਹੜੇ ਕੀਰਤਨ ਜੁੜੇ ਹੋਏ ਨੇ, ਜਿਹੜੇ ਸਰੀਰ ਕੋਲ ਗਏ ਹੋਏ ਨੇ, ਜਿਹੜੇ ਸਰੀਰ 'ਤੇ ਪਾਲਦੇ ਨੇ, ਸ਼ਾਇਦ ਉਹ ਸਾਨੂੰ ਕੋਈ ਨਾਮ ਦੇ ਦੇਵੇਗਾ। ਉਸ ਵੇਲੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮੇਰਾ ਚਿੱਤ ਕਰਦਾ ਹੈ ਮਰਦਾਨਿਆ ਤੇਰੇ ਜਾਣ ਤੋਂ ਬਾਅਦ ਤੇਰੀ ਸੰਗੇ ਮਰਮਰ ਦੀ ਸਮਾਧ ਬਣਾਵਾਂ। ਅਤੇ ਮਰਦਾਨਾ ਬੋਲਿਆ, ਬਾਬਾ ਬੜੀ ਮੁਸ਼ਕਲ ਨਾਲ ਤੇ ਸਰੀਰ ਰੂਪੀ ਸਮਾਧ ਵਿੱਚੋਂ ਨਿਕਲਣ ਲੱਗਾ, ਹੁਣ ਪੱਥਰ ਦੀ ਸਮਾਧ ਵਿੱਚ ਪਾਉਣਾ ਚਾਹੁੰਦਾ। ਬਸ ਇਹ ਹੈ ਅੰਤਰ, ਜੋ ਇਨਸਾਨ ਸਰੀਰਾਂ ਪਿੱਛੇ ਜਾਣਗੇ ਉਹਨਾਂ ਦੀ ਅਵਸਥਾ ਐਸੀ ਰਹੇਗੀ, ਪਰ ਜਿਹੜੇ ਰਬਾਬ ਨਾਲ ਜੁੜਨਗੇ ਉਹਨਾਂ ਨੂੰ ਕਦੀ ਵੀ ਸਰੀਰ ਤੰਗ ਨਹੀਂ ਕਰਨ ਲੱਗਾ, ਇੱਥੇ ਵੀ ਅਤੇ ਸੰਸਾਰ ਤੋਂ ਜਾਣ ਵੇਲੇ ਵੀ। ਇਹ ਹੈ ਰਬਾਬ ਦਾ ਸਫ਼ਰ, ਜੋ ਫਿਰ ਗੁਰੂ ਹਰਗੋਬਿੰਦ ਵੇਲੇ ਇਸਨੇ ਢਾਡੀ ਦਾ ਰੂਪ ਧਾਰ ਲਿਆ। ਢਾਡੀ ਦੇ ਅਰਥ ਵੀ ਇਹ ਹਨ ਕਿ ਜਿਸ ਵੇਲੇ ਢੱਡ ਗਾਈ ਜਾਂਦੀ ਹੈ, ਵਾਰ ਗਾਈ ਜਾਂਦੀ ਹੈ, ਉਸ ਵੇਲੇ ਲਿਖਿਆ ਸਾਡੇ ਇਤਿਹਾਸ ਅੰਦਰ, ਐਸੇ ਰੰਗ ਢੰਗ ਸੇ ਉਚਰੇ ਹੈ, ਸੁਨ ਕਾਏ ਰਣ ਮੌਂਡੇ। ਜਿਸ ਵੇਲੇ ਰਬਾਬ ਵੱਜਦੀ ਹੈ ਇੱਕ ਸੁਰ ਹੁੰਦਾ ਹੈ, ਜਿਸ ਵੇਲੇ ਢੱਡ ਵੱਜਦੀ ਹੈ ਕਾਇਰਤਾ ਨਸ ਜਾਂਦੀ ਹੈ, ਕਿਉਂਕਿ ਅਸਾਂ ਨੇ ਪੁਜਾਣਾ ਉੱਥੇ ਹੈ ਜਿੱਥੇ ਨਗਾਰਾ ਹੈ। ਅਤੇ ਕਲਗੀਧਰ ਪਾਤਸ਼ਾਹ ਜਿਸ ਵੇਲੇ ਗੱਦੀ 'ਤੇ ਬੈਠੇ ਨੇ, ਉਹਨਾਂ ਕਿਹਾ ਨਗਾਰਾ ਬਣਾਓ, ਨਗਾਰਾ ਬਣ ਗਿਆ। ਨਗਾਰਾ ਜਿਸ ਵੇਲੇ ਬਣ ਗਿਆ, ਵੱਜਣਾ ਸ਼ੁਰੂ ਹੋ ਗਿਆ, ਅਤੇ ਇੰਝ ਲਿਖਿਆ ਸਾਡੇ ਇਤਿਹਾਸ ਅੰਦਰ, ਪਹਿਲਾਂ ਤਾਂ ਮਸੰਦਾ ਨੂੰ ਘਬਰਾਹਟ ਹੋਈ, ਜਿਨ੍ਹਾਂ ਦਾ ਸਾਰਾ ਧਿਆਨ ਗੋਲਕ ਵੱਲ ਸੀ, ਕਹਿਣ ਲੱਗੇ ਅੱਗੇ ਖਰਚਾ ਨਹੀਂ ਸੀ, ਮਾਤਾ ਜੀ ਨੂੰ ਜਾ ਕਹਿਣ ਲੱਗੇ, ਗੁਰੂ ਤੱਕ ਤਾਂ ਇਹਨਾਂ ਦੀ ਪਹੁੰਚ ਹੈ ਨਹੀਂ ਸੀ ਮਸੰਦਾਂ ਦੀ, ਅਤੇ ਮਾਤਾ ਜੀ ਨੂੰ ਜਾ ਕੇ ਕਹਿਣ ਲੱਗੇ, ਅੱਗੇ ਹੀ ਖਰਚਾ ਦੇਗ ਦਾ ਬੜਾ ਸੀ, ਹੁਣ ਇਹ ਗੁਰੂ ਗੋਬਿੰਦ ਸਿੰਘ ਤੇਗ ਦਾ ਖਰਚਾ ਪਿਆ ਲਾਉਂਦਾ ਹੈ, ਦੇਗ ਦਾ ਖਰਚਾ ਹੀ ਨਹੀਂ ਮੁੱਕਦਾ ਗੁਰੂ ਗੋਬਿੰਦ ਸਿੰਘ ਦਾ, ਅਤੇ ਤੇਗ ਦਾ ਖਰਚਾ ਕੌਣ ਦੇਵੇਗਾ। ਮਾਤਾ ਜੀ ਨੇ ਸਮਝਾਇਆ, ਪਰ ਉਹ ਸਮਝਣ ਵਾਲੇ ਕਿੱਥੋਂ ਸਨ, ਕਹਿਣ ਲੱਗੇ ਇੱਕ ਵਾਰੀ ਤੁਸੀਂ ਜਾ ਕੇ ਗੁਰੂ ਗੋਬਿੰਦ ਸਿੰਘ ਨੂੰ ਜ਼ਰੂਰ ਆਖੋ ਕਿ ਤੇਗ ਦਾ ਨਗਾਰਾ ਦਾ ਖਰਚਾ ਨਾ ਵਧਾਏ, ਤੇਗ ਦਾ ਖਰਚਾ, ਨਗਾਰਾ ਵੱਜੇਗਾ, ਪਹਾੜੀ ਨਾਰਾਜ਼ ਹੋਣਗੇ, ਰਾਜੇ ਗੁੱਸੇ ਹੋਣਗੇ, ਔਰੰਗਜ਼ੇਬ ਚਿੜਚਿੜਾ ਹੋ ਜਾਏਗਾ, ਹਮਲੇ ਕਰੇਗਾ, ਕਿਉਂਕਿ ਹਰ ਇੱਕ ਨੂੰ ਪਤਾ ਹੈ ਨਗਾਰਾ ਸੁਤੰਤਰਤਾ ਦਾ ਚਿੰਨ੍ਹ ਹੈ। ਅਤੇ ਨਗਾਰੇ ਦੇ ਬਾਰੇ ਮੁਆਸਰੇ ਆਲਮਗੀਰੀ 'ਚ ਲਿਖਿਆ ਹੈ ਕਿ ਪੁੱਤਰ ਔਰੰਗਜ਼ੇਬ ਦੇ ਨੇ ਕਾਬਲ ਦੀ ਨਵਾਬੀ ਲੈਣ ਵੇਲੇ ਬਹਾਦਰ ਸ਼ਾਹ ਨੇ ਆਪਣੀ ਨਵਾਬੀ ਜਿਸ ਵੇਲੇ ਲਈ ਸੂ, ਨਗਾਰਾ ਵਜਾ ਦਿੱਤਾ, ਅਤੇ ਉੱਥੋਂ ਖੁਫੀਏ ਨੇ ਚਿੱਠੀ ਪਾਈ ਕਿ ਤੇਰੇ ਬੇਟੇ ਨੇ ਨਵਾਬੀ ਦੀ ਜੋ ਕਲਮ ਹੈ ਸੰਭਾਲਣ ਵੇਲੇ ਨਗਾਰਾ ਵਜਾਇਆ। ਔਰੰਗਜ਼ੇਬ ਨੇ ਫਿਰ ਚਿੱਠੀ ਵਾਪਸ ਬੇਟੇ ਨੂੰ ਪਾਈ, ਬੇਟਾ ਅਜੇ ਤੈਨੂੰ 4 ਢੋਲ ਵਜਾਉਣੇ ਚਾਹੀਦੇ ਸਨ, ਨਗਾਰਾ ਉਸ ਦਿਨ ਵਜਾਈ ਜਿਸ ਦਿਨ ਅੱਲਾਹ ਤੈਨੂੰ ਤਖ਼ਤ ਨਸ਼ੀਂ ਕਰੇ। ਇਸ ਦੇ ਅਰਥ ਇਹ ਨੇ ਕਿ ਨਗਾਰਾ ਇਸ ਗੱਲ ਦਾ ਚਿੰਨ੍ਹ ਹੈ ਕਿ ਖਾਲਸਾ
स्वतंत्र है, किसी दे अधीन नहीं है। इस करके माता जी ने उन्होंने क्या, माता जी ने आके कह दिता ते गुरु गोविंद सिंह कहन लगे, माँ तू ते सब जान दी हैं, ये जो नगारा है मैं अपने किसे मन करके नहीं बचा रहा, ये उन्होंने जाके दस दे, एक गल उन्होंने समझा दे कि देश राज का करे गरूर, करता पुरख तिस करे चूर। गुरु गोविंद सिंह जी महाराज कहन लगे जिसने देश ते राज दा गरूर कीता है करता पुरख उसनु चूर कर देवेगा। अते जेड़ा ए प्या कहिंदा है ना कि अपने आप अमला हो जाएगा, एक गल मां तुसी भी जान लवो कि प्रथम बैर किसे नाल साडा नहीं है, प्रथम ना राखूं किस हूं बैर, पर जे कोई आ गया कि अपने आप हमला करके आ गया, फिर ये भी गल याद रखनी कि करता उस दी फिर खैर नहीं रवेगी। ये गल्ला माता जी ने कहती, नगारा वज बन गया, नगारा वजना शुरू हो गया। एक दिन पहाड़ी राजा भीम चंद आनंदपुर दी जू विच आ गया, खबर दिती आके जो बिजला सिंह सी महाराज नू, माता जी नू, हुन माता गुजरी तक इन्हां दी नहीं चली ते माता नानकी कोल चले गए। गुरु हरगोबिंद पातशाह दे, माता गुजरी दे, गुरु तेग बहादुर दी मां कोल चले गए, या इंज कह लो गुरु हरगोबिंद महाराज दी पत्नी कोल चले गए, ते जाके कहन लगे अज नगारा नहीं वजना चाहिदा, जे अज नगारा वज गया ना तो सवेरे हमला हो जाएगा, क्योंकि आए भीम चंद ने नगारा सुनना है, इसने उसे लिए हमले कर देने ने। माता जी ने अपना अख्तियार वरतते हुए आख्या नगारची नू अज सवेरे नगारा ना बजाई। कलगीधर उठे, नगारा ना बजया, तो पुछते ने अज नगारची नू नगारा क्यों नहीं बजाया। उसने आके कहा जी माता जी, वड्डी माता का हुक्म सी, धन गुरु गोबिंद सिंह पातशाह, ते उसनू कहन लगे मां नू कुछ ना कही, माता नू कुछ ना कही, क्योंकि माई को सुभाओ त्रास मन अंतर। हर दुनिया की दादी पोतरे का बड़ा ख्याल रखते है, उन दादी नू पोतरे का ख्याल है, हर दादी अंदर ही हुंदा है, पुत्र का ख्याल हट जाता है, ज्यादा पोतरे का हुंदा है, इसलिए दादी नू कुछ ना जाके कही, क्योंकि उन्होंने सुभाव ही ऐसा है। पर इतनी गल कर नगारची, मां नू माता जी ने जाके ये पूछया मैं कितनी देर और चुप रहना है, बस ये गल जाके उन्हों पूछा भी। अते दूसरी गल मेरे वालों कही, माता जी ये सिंघासन गुरु नानक दा है, ये गुरु नानक दा सिंघासन है, जिस उते साया अकाल पुरख दा है, इस करके किसे नू भी डरन या डरान दी लोड़ नहीं है, मैनू ते जो हुक्म करते ने कीता है वो मैं नगारे राही सुना रहा हाँ, बस यही साडा पेंडा है, जे एक सुर हो गया है कायरता दूर हो गई है, नगारा बजाना ना छड़ो, बस ये साडे विच एक बड़ी आम तौर ते त्रास वाली गल शुरू हो गई है कि असी नगारा नहीं बजा रहे, ना कारी च नगारा नहीं बजा रहे। माँ उठ पई है, पुत्र सुता है, पोतरा सुता है, ये मां नगारा नहीं बजाती, ये आखदी नहीं उठो, तेनू की डर है भाई, तू क्यों घबराहट च फिरनी है, ना मन्ने ना मन्ने, ये साडे सारे गुरु ग्रंथ साहब आपने सुनिया है, अगर कोई नहीं मन रहा उसकी किस्मत है, तुहाड़ा फर्ज है कहना कि अमृत वेला हो गया, चिड़ी चहकी ओ फुटी वगन बहुत तरंग, अगर तुसी आखना शुरू करोगे तो कोई ऐसा मन नहीं है जिस उत्ते रोज कासी लाई जाए ते रगड़ ना लगे, ये कदी नहीं हो सकेगा। इसलिए घर विच नगारा बंद हो गया, कोई कहन वाला नहीं है, पिता नगारा ही नहीं बजांदा, जे बाप पुत्र दे हथों कड़ा उतर गया है ते उस नू ये ख्याल ही पैदा नहीं हुंदा, ए ते गुरु नालो रिश्ता मोड़न लगा है। जे वो बासी पगड़ी रखन लग पिया है, उसने कदी नहीं आखिया कि बासी पगड़ी क्यों रखना है, ये तू बेही पगड़ी क्यों रखना है, तू जाना है 10 मिनट पहला तैयार हो जा। उस तरह उसकी शख्सियत जो मां ने सवारनी है, पिता ने सवारनी है, नान नगारा वजन करके इस शख्सियत उते असर पै रहा है। अते गुरुद्वारे अंदर भी ऐसा ही हो रहा है, असी झिझक झिझक के गुरु की बात कहने, गुरु की बात कहद कभी झिझकना नहीं है, यही नगारा है। ਜੇ ਕਬੀਰ ਜੀ ਕਹਿੰਦੇ ਨਾ ਗਗਨ ਦਮਾਵਾਂ ਭਾਜਿਓ ਪਰਿਓ ਨਿਸ਼ਾਨੇ ਕਹਾਓ, ਉਸਦੇ ਵੀ ਅਰਥ ਇਹੀ ਨੇ ਕਿ ਜਿਸ ਵੇਲੇ ਕਿਸੇ ਨੂੰ ਕੁਛ ਪ੍ਰਾਪਤ ਹੋ ਜਾਏ ਉਸ ਵੇਲੇ ਨਗਾਰਾ ਵਜਾਏ, ਉਸ ਵੇਲੇ ਉਹ ਤੂਤੀ ਦੀ ਆਵਾਜ਼ ਨਾ ਸੁਣੇ, ਗਗਨ ਦਮਾਵਾਂ ਭਾਜਿਓ ਪਰਿਓ ਨਿਸ਼ਾਨੇ ਕਹਾਓ, ਜਿਸ ਵੇਲੇ ਗਗਨ ਦੇ ਅੰਦਰ ਦਸਮ ਦੁਆਰ ਦੇ ਅੰਦਰ ਸੁਰਤ ਦੇ ਅੰਦਰ ਉਚਾਈ ਦੇ ਅੰਦਰ ਉੱਚੀ ਆਤਮਾ ਦੇ ਅੰਦਰ ਆਵਾਜ਼ ਸਿਰਫ ਵਾਹਿਗੁਰੂ ਦੀ ਸੁਣਾਈ ਦੇਗੀ, ਫਿਰ ਤੂਤੀ ਦੀ ਆਵਾਜ਼ ਸੁਣਾਈ ਨਹੀਂ ਦੇਗੀ, ਫਿਰ ਬੰਸਰੀ ਦੀ ਆਵਾਜ਼ ਸੁਣਾਈ ਨਹੀਂ ਦੇਗੀ। ਇਸ ਕਰਕੇ ਕਬੀਰ ਜੀ ਕਹਿੰਦੇ ਸਨ ਜਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਸਨ ਕਿ ਜਿਸ ਨੂੰ ਸੋਝੀ ਆਈ ਹੈ ਨਗਾਰਾ ਵਜਾਏ। ਇਹ ਜਿਹੜੀਆਂ ਸੰਨ ਵੱਜ ਰਹੀ ਹੈ ਨਾ, ਜਿਹੜੀ ਰੋਜ਼ ਦੇਖਦੇ ਹੋ, ਕਦੀ ਕਿਸੇ ਪਾਸੋਂ ਸੰਨ ਵੱਜ ਗਈ, ਸੰਨ ਦੋ ਬੰਦਿਆਂ ਨੂੰ ਦੋ ਘਰਾਂ 'ਚ ਪੈਂਦੀ ਹੈ, ਜਾਂ ਉਸ ਅੰਦਰ ਜਿਸ ਕੋਲ ਤਾਪ ਮਾਲ ਧਨ ਬਹੁਤ ਹੋਵੇ ਸਭ ਦੀ ਨਜ਼ਰ ਉਸ 'ਤੇ ਹੁੰਦੀ ਹੈ, ਅਤੇ ਜਾਂ ਜਿਹੜਾ ਘਰ ਵਾਲਾ ਸੌਂ ਜਾਏ ਨਸ਼ੇ ਅੰਦਰ ਸੁੱਤਾ ਹੋਵੇ ਫਿਰ ਸੰਨ ਵੱਜੇਗੀ। ਬਸ ਇਹੀ ਮੇਰੀ ਬੇਨਤੀ ਹੈ ਕਿ ਕਦੀ ਵੀ ਸੰਨ ਨਾ ਘਰ ਨੂੰ ਵੱਜਣ ਦੇਣੀ, ਜਾਗਦੇ ਰਹਿਣਾ। ਅਤੇ ਸਭ ਤੋਂ ਜ਼ਰੂਰੀ ਇਹੀ ਹੈ, ਸਾਡੇ ਕੋਲ ਜਿਹੜਾ ਮਾਲ ਧਨ ਹੈ ਨਾ, ਇਸ ਦੀ ਰਾਖੀ ਕਰਨੀ ਹੈ। ਇਹ ਸਾਰਾ ਹੀ ਮਾਲ ਧਨ ਹੈ ਗੁਰੂ ਗ੍ਰੰਥ ਸਾਹਿਬ, ਇਸ ਤੋਂ ਵੱਡਾ ਖਜ਼ਾਨਾ ਕੋਈ ਨਹੀਂ, ਇਸ ਤੋਂ ਵੱਡੀ ਦਾਤ ਕੋਈ ਨਹੀਂ, ਅਤੇ ਇਸ ਨੂੰ ਲੁੱਟਣ ਵਾਸਤੇ ਲੋਕ ਬਹਾਨੇ ਬਣਾ ਕੇ ਆ ਰਹੇ ਹਨ। ਤੁਸੀਂ ਕਈ ਵਾਰੀ, ਮੈਨੂੰ ਵੀ ਕਈ ਵਾਰੀ ਆ ਕੇ ਆਖ ਦਿੰਦੇ ਨੇ ਫਲਾਣੇ ਬੰਦੇ ਨੇ ਇਹ ਲਿਖਿਆ, ਫਲਾਣੇ ਬੰਦੇ ਨੇ ਇਹ ਕਿਹਾ। ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਹਾਂ, ਅਵਲ ਤੇ ਉਹਨਾਂ ਵਿਚਾਰਿਆਂ ਨੂੰ ਕੁਛ ਪਤਾ ਨਹੀਂ ਹੈ, ਕਿਆ ਹੱਥ ਇਹਨਾਂ ਵਿਚਾਰੇ। ਮਹਾਰਾਜ ਦੀ ਆਪਣੀ ਤੁੱਕ ਹੈ ਗੁਰੂ ਰਾਮਦਾਸ ਜੀ, ਇਹਨਾਂ ਹੱਥ ਹੈ ਹੀ ਕੁਛ ਨਹੀਂ, ਇਹਨਾਂ ਵਿਚਾਰਿਆਂ ਦੇ ਹੱਥ ਕੁਛ ਨਹੀਂ ਹੈ, ਕਿਉਂਕਿ ਗੁਰੂ ਜਾਣਦੇ ਹੀ ਨਹੀਂ ਹਨ, ਇਹਨਾਂ ਨੂੰ ਗੁਰੂ ਦੀ ਸਮਝ ਨਹੀਂ ਹੈ। ਇਹ ਪੱਕ ਹੈ ਕਿ ਸਾਡੇ ਘਰ ਵਿੱਚੋਂ ਥੋੜ੍ਹਾ ਜਿਹਾ ਧਨ ਲੁੱਟ ਕੇ ਉਹਦੇ ਵਿੱਚੋਂ ਫਿਰ ਥੋੜ੍ਹਾ ਜਿਹਾ ਹੋਰ ਕੱਢ ਕੇ ਆਮ ਬੰਦੇ ਨੂੰ ਸੁਣਾ ਦਿੰਦੇ ਨੇ, ਅਤੇ ਉਹ ਵੀ ਫਿਰ ਅਰਥ ਕਰਨ ਵੇਲੇ ਇਤਨੀ ਖਰਾਬੀ ਹੋ ਜਾਂਦੀ ਹੈ। ਜਿਵੇਂ ਕੱਲ੍ਹ ਇੱਕ ਬੱਚੇ ਨੇ ਲਿਆ ਕੇ ਇੱਕ ਟੇਪ ਚਾ ਦਿੱਤੀ, ਕਹਿਣ ਲੱਗਾ ਇੱਕ ਵਾਰੀ ਜ਼ਰੂਰ ਸੁਣ ਲੈਣਾ। ਮੈਂ ਕਿਹਾ ਕੋਈ ਲੋੜ ਨਹੀਂ ਹੈ, ਸਾਨੂੰ ਪਤਾ ਜੋ ਤੇ ਸੁਣਾ ਰਹੇ ਹਨ। ਪਰ ਹੋਇਆ ਸੱਚਮੁੱਚ ਇਸੇ ਤਰ੍ਹਾਂ, ਗੁਰੂ ਅਰਜਨ ਦਾ ਸ਼ਬਦ ਗਾਇਆ ਜਾ ਰਿਹਾ ਹੈ, ਪੜ੍ਹਿਆ ਜਾ ਰਿਹਾ ਹੈ, ਅਤੇ ਜਿਸ ਵੇਲੇ ਅਰਥ ਹੋਣ ਲੱਗੇ ਇਹਨਾਂ 'ਤੇ ਕਿਹਾ ਦੇਖੋ ਗੁਰੂ ਅਰਜਨ ਮਹਾਰਾਜ ਆਪਣੇ ਗੁਰੂ ਨੂੰ ਕੀ ਕਹਿ ਰਹੇ ਹਨ, ਅਤੇ ਉਹਨਾਂ ਦਾ ਗੁਰੂ ਕਿਹੜਾ ਹੈ। ਉਹ ਤਾਂ ਆਪ ਸਾਨੂੰ ਸਮਝਾ ਗਏ ਨੇ, ਗੁਰੂ ਗ੍ਰੰਥ ਭਗਵੰਤ ਸਮ ਜਾਣੇ ਕਰ ਅਰਦਾਸ। ਉਸ ਦਾ ਗੁਰੂ ਤਾਂ ਗੁਰੂ ਗ੍ਰੰਥ ਹੈ, ਕਿਹੜਾ ਉਹਦਾ ਸਰੀਰ ਗੁਰੂ ਹੈ। ਇਸ ਕਰਕੇ ਇਹ ਐਸੇ ਲੋਕ ਸਾਡੀ ਹੀ ਤਨ ਵਿੱਚੋਂ ਕੋਈ ਚੀਜ਼ ਚੁਰਾ ਕੇ ਵਪਾਰ ਕਰਨਾ ਚਾਹੁੰਦੇ ਨੇ, ਇਹਨਾਂ ਨੂੰ ਵਪਾਰ ਨਾ ਕਰਨ ਦੇਣਾ, ਇਹ ਅਤਿਅੰਤ ਜ਼ਰੂਰੀ ਹੈ। ਦੋ ਬੰਦੇ ਇਸਲਾਮ ਵਿੱਚ ਹੋਏ ਹਨ, ਇੱਕ ਜਿਸਨੇ ਸਾਰਾ ਕੁਰਾਨ ਲਿਖਿਆ, ਇੱਕ ਜਿਸਨੇ ਕੁਰਾਨ ਸੁਣਿਆ। ਸੁਣਨ ਵਾਲੇ ਦਾ ਨਾਂ ਹੈ ਜ਼ੈਦ, ਲਿਖਣ ਵਾਲੇ ਦਾ ਨਾਂ ਹੈ ਉਮਰ। ਇੱਕ ਦਿਨ ਉਮਰ ਜ਼ੈਦ ਨੂੰ ਪੁੱਛਣ ਲੱਗਾ ਕਿ ਇਸਲਾਮ ਸਭ ਤੋਂ ਜ਼ਿਆਦਾ ਦੁਖੀ ਕਿਦਨ ਹੁੰਦਾ, ਕਦੀ ਨਾ ਕਦੀ ਇਸਲਾਮ ਨੂੰ ਦੁੱਖ ਹੁੰਦਾ ਹੋਏਗਾ ਨਾ। ਅਤੇ ਆਖਣ ਲੱਗਾ ਜ਼ੈਦ, ਮੈਨੂੰ ਨਹੀਂ ਪਤਾ। ਅਤੇ ਉਮਰ ਕਹਿਣ ਲੱਗਾ ਸਭ ਤੋਂ ਜ਼ਿਆਦਾ ਇਸਲਾਮ ਦੁਖੀ ਹੁੰਦਾ ਹੈ ਜਿਸ ਦਿਨ ਆਲਮ ਡੋਲ ਜਾਏ, ਜਿਸ ਦਿਨ ਵਿਦਵਾਨ ਡੋਲ ਜਾਏ ਇਸਲਾਮ ਦੁਖੀ ਹੋ ਗਿਆ। ਅਤੇ ਦੂਸਰੇ ਕੋਈ ਕੁਰਾਨ ਦੇ ਗਲਤ ਅਰਥ ਕਰ ਦੇਵੇ ਇਸਲਾਮ ਡੋਲ ਗਿਆ। ਸਾਡੇ ਘਰਾਂ ਅੰਦਰ ਤੁਸੀਂ ਦੇਖ ਰਹੇ ਹੋ ਕਿ ਆਪਣੇ ਆਪ ਹੀ ਜ਼ਰਾ ਕੁ ਸਮਝ ਵਾਲਾ ਡੋਲਣ ਲੱਗ ਪੈਂਦਾ ਹੈ, ਜ਼ਰਾ ਕੁ ਸਮਝ ਆਈ ਸੂ ਸਾਨੂੰ ਡੁਲਾਉਣ ਲੱਗ ਪੈਂਦਾ। ਐਸੀ ਐਸੀ ਗੱਲ ਕਹਿੰਦੇ ਅਸੀਂ ਕਹਿੰਦੇ ਹਾਂ ਸ਼ਾਇਦ ਇਹ ਠੀਕ ਹੀ ਹੋਵੇ। ਦੋ ਚੀਜ਼ਾਂ ਨੂੰ ਪੰਥ ਵਾਹਿਗੁਰੂ ਜਾਂ ਉਸ ਦੀ ਦਿੱਤੀ ਹੋਈ ਬਰਕਤ ਜੇ ਕੋਈ ਸਾਡੇ ਕੋਲੋਂ ਖੋਣਾ ਚਾਹੁੰਦਾ ਹੈ ਉਹਨਾਂ ਕੋਲੋਂ ਸਾਨੂੰ ਹਮੇਸ਼ਾ ਬਚਣਾ ਪਵੇਗਾ। ਇਹ ਇੱਕ ਜ਼ਰੂਰੀ ਅੰਗ ਹੈ। ਬਾਕੀ ਜਿਤਨੇ ਧਰਮ ਗ੍ਰੰਥ ਹਨ ਸਾਰੇ ਪਾਵਨ ਹਨ, ਕਿਉਂਕਿ ਆਪ ਪਿਤਾ ਦਾ ਬਚਨ ਹੋ ਗਿਆ ਹੈ, ਇਸ ਉੱਤੇ ਕੋਈ ਦੋ ਰਾਏ ਰੱਖ ਨਹੀਂ ਸਕਦਾ, ਕਿਉਂਕਿ ਆਪ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਸੀ ਨਾਨਕ ਵਿਚਾਰਾ ਕਿਆ ਕਹੇ, ਸਭ ਤੋਂ ਮਾਲਿਕ ਹੈ, ਦੋਨੋਂ ਸਭ ਕੁਛ ਲੈ ਕੇ ਆਏ ਨੇ, ਜੋਤ ਰੂਪ ਹਨ, ਪਰ ਹੁਕਮ ਹੀ ਸਾਨੂੰ ਕਰ ਗਏ ਨੇ ਨਾਨਕ ਵਿਚਾਰਾ ਕਿਆ ਕਹੇ ਸਭ ਲੋਕ ਸਲਾਹੇ ਇੱਕ ਸਹਿ, ਨਾਨਕ ਸਿਰ ਲੋਕਾਂ ਭਾਵ ਹੈ, ਬਲਿਹਾਰੀ ਜਾਊਂ ਜੇ ਤੇ ਤੇਰੇ ਨਾਮ ਹੈ, ਜਿਤਨੇ ਤੇਰੇ ਨਾਮ ਨੇ ਮੈਂ ਸਦਕੇ ਹਾਂ। ਪਰ ਕੁਛ ਵਿਕਾਸ ਹੈ, ਆਪ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਕੁਛ ਵਿਕਾਸ ਹੋਇਆ, ਪਿੱਛੇ ਵੱਲ ਤੂੰ ਕਿਉਂ ਜਾਣਾ। ਵੇਦ ਕੀ ਹੈ? ਵੇਦ ਦੇ ਬਾਰੇ ਹੈ ਸੁਣਨਾ, ਵੇਦ ਦੇ ਅਖੀਰ 'ਤੇ ਲਿਖਿਆ ਹੋਏਗਾ ਸ਼ਰੂਤੀ ਸੁਣੋ। ਕੁਰਾਨ ਕੀ ਹੈ? ਕੁਰਾਨ ਮਜੀਦ ਦਾ ਆਖਰੀ ਲਫ਼ਜ਼ ਦੇਖਣਾ ਕੀ ਲਿਖਿਆ, पढ़ो, एक विकास होया साडे घर दे अंदर, जिथे वेद लिखिया होएगा ना, आखिर जिसले चार वेद खत्म हुए ने लिखिया है सुनो, जिथे कुरान मजीद खत्म होया अखीर ते लिखिया है पढ़ो, जिथे बाइबल खत्म हुई है अखीर ते लिखिया है इकट्ठा करो कलेक्ट। पर धन गुरु अर्जन पिता तुसी अखीर ते लिख गए विचारो, सानू समझा गए हैं कि हुण इस असी स्टेज ते पुज गए हाँ कि थाल विच तीन वस्तु पई हो, सत संतोख विचारो, पर तिन्हां दा जो बेस है अमृत नाम ठाकुर का भयो, जिसका सबसे आधार हो, ना सत आवेगा नाम तो बगैर, ना संतोख आवेगा नाम तो बगैर, ना विचार आएगी नाम तो बगैर। इस विकास दे अंदर सानू वो पा गए ने, यही सानू दात दाता दिंदा रहे, अते साड़ियां संगतां कायम रहन, अते इस संगत दे राही सब कुछ सानू मिलेगा, किसी होर थां ते ना किसी नू जान दी ना किसी नू पटकन दी लोड़ है। जेड़ी आवाज गुरु अर्जन पिता ने दिती है वो आवाज गूंजनी चाहिए। तुसी गुरु अर्जन पिता दी इसे ही पौड़ी नू ध्यान नाल पढ़ो, ना इस विच गुरु दा जिक्र होएगा, ना इस विच शरीर दा जिक्र होएगा, ना इस विच लैन दा जिक्र होएगा। साडा आदर्श सानू समझा गए किसे वेले कोई पटक ना जाए। आपने फरमाया है गुरु ग्रंथ साहिब दे अंदर कि जिस भी इंसान ने कुछ प्राप्त करना है उस बारे आपने हुक्म कर दिता, ताकि कोई इंसान किसे वल चाके ना। आपदा हुक्म होया जिस सर्ब सुखां फल लोड़ी है से सच कमावो। हुण देखना इह गुरु दा शब्द नहीं आएगा, कितनी एहतियात करदी ने, ताकि मते कोई सानू आ के मूर्ख यह ना कवे कि गुरु दी लोड़ है। आपने जिसले सारा सिद्धांत गुरु ग्रंथ साहब का दे दिता, उहदे विच जान के गुरु का शब्द नहीं वरतिया, ताकि किसे वेले किसे नू ख्याल पैदा ना हो जाए किसे कोल जाना है। आप फरमांदे ने जिस सर्व सुखां फल लोड़ी है से सच कमावो, नेड़े देखो पार ब्रह्म एक नाम तिहावो, हो सगल की रेणुका सत्संग समावो, इतनी निम्रता पैदा करो कदी हंकार दा दा ना पवे, हो सगल की रेणुका, अते हंकार दा दा नहीं आवेगा जे सात संगत विच आ जाएगा, हो सगल की रेणुका सत्संग समावो, दुख न दे किसे जी पत स्यों घर जावो, पतत पुनीत करता पुरख नानक सुनावो। बस इस गल दा प्रचार करो कि पार ब्रह्म नेड़े है, किसे भी इंसान कोल कुछ नहीं है। ये आप सानू दस के गए ने, यही असी सारे पहरे दिन दे रही। भाई गुरदास जी ने कहा सी पहरेदार ना सुता ना फिर भी घर बचया रहेगा। यह गुरुद्वारा पहरा है, ये सारे पहरेदार हैं, यही मैं आपका धन्यवाद करना है। आपने जिस प्यार नाल सुनिया आदर दिता, खासकर प्रबंधक कमेटी ने, श्री गुरु सिंह सभा जी ने, अते प्रधान साहब ने, सैकटरी साहब ने, इतना प्यार नाल असी दबे हुए हैं, अते यही वाहेगुरु करे तुहाडी असीस सानू मिलती रहे। दूसरा मैं आप दा संगत दा ज्यादा धन्यवाद करना है। गुरु हरगोबिंद पिता तुहाडी ये रहमत है, असी पुज नहीं सकते। तुसा ने एक बार एक सिख नू समझाया सी कि बोलन वाले दे 14 गुण चाहिए ने, ते सुन वाले दे भी 14 गुण चाहिए ने। ये तो मैनू पता नहीं, अते सच्ची गल भी यही है, उन्हां 14 चो शायद साढ़े बोलन वाले अंदर अजे एक गुण आया होवे, जिंदगी लग जाएगी 14 गुण प्राप्त कर दिया जेड़े बोलन वाले दे हुंदे ने। पर यह मैनू कहने च खुशी है कि जेड़े गुरु हरगोबिंद पातशाह ने सुन वाले दे 14 गुण लिखे हैं, इन्हां विचों बहुत ज्यादा इस संगत विच हन। इस करके मन विच होर खुशी है, भावें तुसां गुरु हरगोबिंद पातशाह दे दसे होए गुण पढ़े नहीं हन, पर अपने आप ही आ जाना। इस दा कारण मैं यह समझना हाँ, सानू एक चंगा ऐसा इंसान मिल गया जिस दा नाम ज्ञानी अर्जन सिंह है, जिसने अपने आप ही ऐसे गुण पैदा कर दिते कि कोई गल जमीन ते ना डिगे, सारे ही उस नू लैके जान। ये 14 गुण है की ने, ये मैं बेटे नरिंदर सिंह नू नौजवानां नू कहांगा, बोलन वाले दे भी गुण, सुन वाले दे भी गुण। वाहिगुरु करे साडे विच आ जाण ते रस्ते च फिर कोई आवेगा नहीं। एक गुण लिखिया बड़ा जरूरी है, बोलन वाले ते सुन वाले अंदर दोनों की रिपट जरूर चाहिए। दोनों ये ना हो कुछ होर कह रहा हो, अगला कुछ होर सुन रहा हो, अत्यंत जरूरी है। इस करके संगत का धन्यवाद है। इस तो बाद धन्यवाद मैं बड़ी खेचल दिती है अपने अजीज सरदार जसपाल सिंह जी पिता जी देंदा हुंदा सां, सरदार कुलदीप सिंह जी देंदे सां, सरदार हरबंस सिंह जी देंदे सां। याद असी लैके जा रहे हाँ, शगुफ्ता जी याद आउंदे ने। मैं कल उन्हां दी घरवाली नूं भी कहा सी कि काफ़ी दात सानू देंदे सन, उन्हां दीआं लिखतां जिहड़ियां ने घट तो घट संभाल लैणियां चाहीदियां ने। ऐसा ना होवे कि किसी की कीती हुई कमाई जमीन विच बक्से विच कीड़ियां दी मुताज बन जाए। ये भी मैं इतना धन्यवाद करा थोड़ा नौजवानों का, खासकर मैं धन्यवादी हाँ, इस करके धन्यवादी हाँ कि इन्होंने इकट्ठ किया, अंदर जागृत पैदा हुई है। ये बेनती मैं कर चला हाँ कि इन्हों के इकट्ठ जरूर करते रहे हो, जे भावें 6 महीने बाद करो भावें 3 महीने बाद करो, जब तक कम्यूनीकेशन गैप है उतनी देर तक गल पुज नहीं सकती। साढ़े घर की सब तो वड्डी देन यह है कि कम्यूनीकेशन गैप नहीं होया। दादा पोतरे कोल बैठता है, पोतरा दादे कोल जांदा है। यह इतिहास इतों देख ही लिया, गुरु हरगोबिंद पातशाह गुरगद्दी पोतरे नूं दे रहे ने। पुत्र गुरु तेग बहादुर है, पुत्र की उम्र 27 साल है, पर गद्दी पोतरे नूं दे रहे ने। अते जिस वेले पोतरे हथ गद्दी आई है गुरु हरकृष्ण दे, वह गद्दी फिर दादे नूं दे रहे ने, ताकि कम्यूनीकेशन गैप ना हो जाए। दादा पोतरे नाल गल करे, पोतरा दादे नाल करे, यह अत्यंत जरूरी है। जे नहीं होएगा तो पोतरा होर बोली बोलन लग पवेगा, दादा बेचारा होर बोली बोलेगा। इस करके साडे कर कम्यूनीकेशन गैप नहीं होया, क्योंकि गुरु नानक ने गद्दी दिती सिख नू, गुरु अंगद ने गद्दी दिती कुड़म नू, गुरु अमरदास ने गद्दी दिती जवाई नू। हुण कम्यूनीकेशन गैप किवें हो सकदा है, कुड़म कुड़म की किवें लड़ाई हो सकती है, सोरे जवाई का किवें मूंह मुटावा हो सकदा है, दादे पोतरे का जंग किवें हो सकदा है। यह गैप सन जिहड़े गद्दी देन वेले जिम्मेवारी देन वेले सानू समझा गए ने। यह मैं नौजवानों अगे बेनती करांगा, खासकर जो साडे प्रधान हन जिन्हां दा हमेशा प्यार सानू पहला भी मिलता रहा, उन्होंने भी कहांगा कि दादे रूप अंदर इन्हां बच्चों नू कोल बिठा के कुछ दसो समझाओ, ताकि जिस वेले जरा हटन लगन असी इन्हां नू आख सकीए कि बेटा दादे की बात ध्यान नाल सुन। जे गुरु हरगोबिंद पातशाह अपने पोतरे नू ना कहंदे कि दामन संकोच चलो, पोतरे की तो आदत सी रस्ते का फुल तोड़ के चला गया। ये कितना खूबसूरत गुलाब गुरु हरगोबिंद ने देखा तो तोड़ के चला गया। तो किसी ने अंग रक्षक ने कहा तुहाडे पोतरे दे कपड़े नाल जामे नाल लग के टुटे, तो बेटे नू कहंदे ने दामन संकोच चलो, बेटा कुछ मिल जाए तोड़ी दा नहीं है, ये खुशबू वंडन वाली है, ये सानू एक दात दे। इसलिए मैं धन्यवाद सिंह सभा का सरदार प्रताप सिंह जी अगे बेनती करांगा, सरदार सुरिंदर सिंह जी अगे करांगा, अते सब अगे बेनती करांगा ये ध्यान देन। अते मैं एक खास धन्यवाद भी अपने इस बुजुर्ग का भी करना है सरदार अजीत सिंह जी का। असी जिस वेले इतों जाने जितनी भी विचार करने वो सारिया विचार साड़िया तोड़ पुचाण। सरदार रणजीत सिंह जी बैठन, बच्चे बैठन, बैठना ना बंद करिया जे। अते ये संगत नू सारे थाईलैंड आवाज़ दे दिओ कि गुरुद्वारा तो बगैर सोझी नहीं हो सकती, गुरुद्वारे होए सो सोझी पाए सी। उसका फिर इलाज असी आप रल के करांगे कि अज अच्छा रागी तुसा सुन लिया, भाई सरबजीत सिंह जी गए ने, उन्हां बाद चंगा रागी आ गया भाई अमरीक सिंह जी, उन्होंने आखिया तुसी सिद्धांतिक शब्द सुनाओ, ताकि असी जिथे भी बैठीए सानू याद रहे साडा सिद्धांत की है। ये सानू दाता देंदा रहे। अते अखीर ते मैं यही बेनती करनी है, भावें साढ़े घर अंदर किसी की नज़र नहीं लगती, क्योंकि आप इत्थे गुरु ग्रंथ साहब बैठे हुए ने, पर अंदर की ख्वाहिश यही है कि इतने गुणा वाली संगत जो दाता तैयार कर रहे हैं अपने आप तैयार हो रही है। जिन्ना कदी भाई गुरदास पढ़िया ना उन्होंने ये गल समझ आएगी जी मैं आप तक दुहरा लगा। भाई गुरदास कहिंदा है पंजाब अंदर हिंदुस्तान अंदर एक पिंड ऐसा है जिथे 72 रतन हैं। बड़ा मैं हैरान होया वो पिंड केड़ा होएगा भाई जिस पिंड अंदर 72 रतन ने, क्योंकि अकबर दे वेले ते 9 रतन सन, तो पिंड केड़ा है भाई गुरदास कहिंदा है जिस 72 रतन सन। उस पिंड का नाँ है ਡੱਲਾ, ਇੱਕ ਡੱਲੇ ਪਿੰਡ ਅੰਦਰ ਬਤਰ ਰਤਨ, ਜੇ ਉੱਥੇ ਅਬੁਲ ਫਜ਼ਲ ਹੈ ਉਸ ਪਿੰਡ ਅੰਦਰ ਵੀ ਭਾਈ ਨਿਹਾਲਾ ਹੈ, ਜੇ ਉੱਥੇ ਅਬੁਲ ਫੈਜ਼ੀ ਹੈ, ਫੈਜ਼ੀ ਦੀ ਕੀ ਸਿਫਤ ਸੀ ਆਪ ਨੂੰ ਪਤਾ ਕਿ ਉਹ ਇੱਕ ਵਾਰੀ ਗੱਲ ਸੁਣ ਕੇ ਉਹਨੂੰ ਸੁਣਾ ਦਿੰਦਾ ਸੀ, ਉਸ ਪਿੰਡ ਅੰਦਰ ਨਿਵਲ ਬੈਠੇ ਹੈ। ਜੇ ਉੱਥੇ ਕੋਈ ਬੜਾ ਪਹਾੜੀ ਰਾਗੀ ਹੈ ਡੱਲੇ ਅੰਦਰ, ਸਭ ਤੋਂ ਵੱਡਾ ਰਾਗੀ ਭਾਈ ਸੱਧੂ ਬੈਠਾ ਹੈ, 72 ਦੇ 72 ਰਤਨ ਜੋ ਉਸ ਵੇਲੇ ਸਨ, ਜੇ ਕੋਈ ਸ਼ਰਧਾਵਾਨ ਹੈ ਬੜਾ ਤੇ ਭਾਈ ਪਾਰੋ ਜੁਲਕਾ ਬੈਠਿਆ ਹੈ। ਇਸ ਦਾ ਅਰਥ ਹੈ ਇੱਕ ਪਿੰਡ ਅੰਦਰ 72 ਸਿੱਖਾਂ ਦਾ ਹੋ ਜਾਣਾ ਤੇ ਰਤਨਾਂ ਦਾ ਹੋ ਜਾਣਾ। ਲਿਖਿਆ ਨਾ ਭਾਈ ਗੁਰਦਾਸ ਨੇ, ਡੱਲਾ ਰਤਨਾਂ ਦੀ ਖਾਨ। ਤੇ ਮੈਂ ਉਸ ਪਿੰਡ ਗਿਆ ਸਿਰਫ ਦੇਖਣ ਵਾਸਤੇ, ਤੇ ਮੈਂ ਪਿੰਡ ਵਾਸੀਆਂ ਨੂੰ ਕਿਹਾ, ਉਹ ਪਿੰਡ ਵਾਸੀ ਉਹ ਸੁਲਤਾਨਪੁਰ ਦੇ ਨੇੜੇ ਹੈ, ਇਸ ਪਿੰਡ ਦੇ 72 ਰਤਨਾਂ ਤੁਹਾਨੂੰ ਨਾਂ ਵੀ ਨਹੀਂ ਪਤਾ, ਇਤਨੀ ਤੇ ਕਿਰਪਾ ਕਰੋ ਕਿ ਇੱਥੇ ਮੋਨੂਮੈਂਟ ਲਾ ਦਿਓ, ਇੱਥੇ ਇੱਕ ਮੈਮੋਰੀਅਲ ਲਾ ਦਿਓ, ਉਹਨਾਂ 72 ਰਤਨਾਂ ਦੇ ਨਾਂ ਲਿਖ ਦਿਓ। 9 ਰਤਨਾਂ ਦੇ ਨਾਂ ਤੇ ਹਰ ਇੱਕ ਨੂੰ ਪਤਾ ਨੇ, ਪਰ ਦੇਖੋ 72 ਰਤਨਾਂ ਦਾ ਨਾਂ ਨਹੀਂ ਪਤਾ ਜਿਹੜੇ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਪਿੰਡ 'ਚ ਦੇਖ ਲਏ। ਇਹ ਮੈਂ ਆਪ ਤੱਕ ਕਹਿਣ ਵਿੱਚ ਮੇਰਾ ਮਨ ਬਹੁਤ ਖੁਸ਼ ਹੋ ਰਿਹਾ ਕਿ ਇਹ ਸ਼ਹਿਰ ਰਤਨਾਂ ਦੀ ਖਾਨ ਤੇ ਗੁਰੂ ਨਾਨਕ ਬਣਾਏ, ਗੁਰੂ ਅਮਰਦਾਸ ਬਣਾਏ, ਸਿੱਖਾਂ ਦੀ ਖਾਨ ਹੈ। ਇਸ ਨੂੰ ਨਜ਼ਰ ਨਾ ਲੱਗਣ ਦਿਆ ਜੇ, ਬੇਸ਼ੱਕ ਟੋਕਣਾ ਪਵੇ, ਬੇਸ਼ੱਕ ਗੁੱਸਾ ਕਰਨਾ ਪਵੇ, ਬੇਸ਼ੱਕ ਕਿਸੇ ਨੂੰ ਕਹਿਣਾ ਪਵੇ, ਇਹ ਅਸੀਂ ਜੇ ਕਰਦੇ ਰਹੀਏ ਫਿਰ ਕੋਈ ਲਹਿਰ ਆਪ ਨੂੰ ਲਪੇਟ ਨਹੀਂ ਸਕੇਗੀ। ਐਸਾ ਸ਼ਾਨਦਾਰ ਗੁਰਦੁਆਰਾ, ਗੁਰਦੁਆਰੇ ਵਿੱਚੋਂ ਫਿਰ ਦਾਤੇ ਨੇ ਸਕੂਲ ਕੱਢਿਆ, ਸਕੂਲ ਵਿੱਚੋਂ ਕਾਲਜ ਕੱਢੇ, ਇਸ ਅਜ਼ੀਜ਼ ਨੂੰ ਹੋਰ ਇਸ ਬਜ਼ੁਰਗਾਂ ਦੀ ਸੰਗਤ ਦੀ ਮਿਲੇ ਥਾਪੀ, ਸਰਦਾਰ ਜਸਪਾਲ ਸਿੰਘ ਜੀ ਨੂੰ, ਸਰਦਾਰ ਜੈਦੇਵ ਸਿੰਘ ਜੀ ਨੂੰ ਅਤੇ ਹਰ ਅਧਿਆਪਕ ਨੂੰ, ਤਾਂ ਕਿ ਗਿਆਨੀ ਅਰਜਨ ਸਿੰਘ ਜੀ ਨੂੰ ਦਾਤਾ ਹੋਰ ਉਮਰ ਤੇ ਸੇਧ ਦੇਵੇ, ਐਸੀ ਸੰਗਤ ਬਣ ਜਾਏ ਕੋਈ ਨਾ ਕੋਈ ਸੰਸਾਰ ਅੰਦਰ, ਜਿਵੇਂ ਅਸੀਂ ਜਾ ਕੇ ਕਹਿੰਦੇ ਹਾਂ, ਦੇਖ ਲੈ ਭਾਈ ਤੂੰ ਕਹਿੰਦਾ ਇੱਕ ਸ਼ਹਿਰ ਇੱਕ ਗਲੀ ਅੰਦਰ ਦੋ ਗੁਰਦੁਆਰੇ, ਤੇ 80 ਲੱਖ ਦੀ ਆਬਾਦੀ ਆ, ਦੂਰ ਦੂਰ ਰਹਿੰਦੇ ਨੀ, ਅਤੇ ਉੱਥੇ ਅਜੇ ਦੂਜਾ ਗੁਰਦੁਆਰਾ ਨਾ ਕਿਸੇ ਨੇ ਬਣਿਆ ਹੈ, ਨਾ ਕਿਸੇ ਨੂੰ ਬਣਾਉਣ ਦਾ ਖਿਆਲ ਹੈ। ਜੇ ਕੋਈ ਉਠਾ ਵੀ ਰਿਹਾ ਖਿਆਲ, ਉਹਨੂੰ ਹੱਥ ਜੋੜ ਕੇ ਰੋਕੋ ਕਿ ਇੱਕ ਦਾਤ ਜੋ ਇਸ ਬੰਕਾਕ ਨੂੰ ਮਿਲੀ ਹੈ, ਮਤੇ ਕੋਈ ਮੂਰਖ ਇਤਨੀ ਖੂਬਸੂਰਤ ਦਾਤ ਨੂੰ ਹੋਰ ਕੋਈ ਅਸਥਾਨ ਬਣਾ ਕੇ ਖੋ ਨਾ ਲਵੇ। ਇੱਥੇ ਇੱਕ ਦੀ ਜੋ ਆਪ ਨੇ ਪ੍ਰਪਾਟੀ ਪਾਈ ਹੈ, ਇਹ ਸਾਨੂੰ ਹੋਰ ਮਾਣ ਬਖਸ਼ੇ, ਦਾਤ ਬਖਸ਼ੇ, ਇਸੇ ਤਰ੍ਹਾਂ ਹੀ ਆਪ ਅਸੀਸ ਦਿੰਦੇ ਰਹੋ। ਉਹੀ ਮੈਂ ਫਿਰ ਅਖੀਰ 'ਤੇ ਫਕੀਰ ਵਾਲੀ ਗੱਲ ਕਰਾਂ। ਫਕੀਰ ਨੇ ਕਿਹਾ ਸੀ ਕਿ ਵਾਹਿਗੁਰੂ, ਬੜਾ ਵੱਡਾ ਫਕੀਰ ਹੋਇਆ, ਕਹਿਣ ਲੱਗਾ ਵਾਹਿਗੁਰੂ ਮੇਰੇ ਕੋਲੋਂ ਤੇਰਾ ਸ਼ੁਕਰੀਆ ਨਹੀਂ ਹੁੰਦਾ, ਮੇਰੇ ਕੋਲ ਕੋਈ ਲਫ਼ਜ਼ ਨਹੀਂ ਹੋ ਮੈਂ ਤੇਰਾ ਸ਼ੁਕਰੀਆ ਕਰ ਸਕਾਂ, ਬਸ ਮੈਂ ਅੱਲਾਹ ਤੈਨੂੰ ਇਹ ਆਖਣਾ ਹਾਂ ਆਪਣਾ ਸ਼ੁਕਰੀਆ ਆਪ ਕਰ ਲਈ। ਇਹ ਮੈਂ ਆਪ ਨੂੰ ਕਹਿਣਾ, ਆਪਣਾ ਧੰਨਵਾਦ ਆਪ ਕਰ ਲੈਣਾ, ਕੋਈ ਸ਼ਬਦ ਨਹੀਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਕਮਨ ਹਮਾਰਾ ਤੁਝ ਬਿਨਾ ਕਮਨ ਹਮਾਰਾ, ਮੇਰੇ ਪ੍ਰੀਤਮ ਤਨ ਅਧਾਰਾ, ਮੇਰੇ ਪ੍ਰੀਤਮ ਪ੍ਰਾਣ।